साहिब जीओ। एकंकार सतगुरु तेह प्रसाद सच होए, वाहे गुरु जी की फतेह। बिघ्न विनाशन सो श्री नानक अंगद गुरु अमरदास पद बंद, रामदास अर्जन गुरु वार श्री हर को बिंद, हरि राय हर कृष्ण गोर तेग बहादुर चंद, दसवें गोविंद सिंह गुर नमो चरण अरबिंद, जिसमें अमृत ज्ञान है माणक भगत वैराग, गुरु ग्रंथ साहिब उदद बंदों कर अनुराग, श्री गुरु शब्द कमाए जैन जीते पंच बेकार, तिन संतन को बंदना सिर चरणन पर तार, तिन संतन को बंदना सिर चरणन पर तार।
सतनाम श्री वाहिगुरु साहिब जीओ। कह प्रिथिया प्रथमे सफत कर लियो जनेऊ, मैं भी उचरो सफत को तुझको धन देऊ। कह प्रिथिया प्रथमे सफत कर लियो जनेऊ,
वाहे गुरु जी का खालसा वाहे गुरु जी की फतेह। परम सम्मान योग गुरु खालसा सतसंग जीओ, सतगुरु ने अपार बख्शिश की थी, सब गुरसिख संगतां ने मिलके साडे सिखां दे प्रथम गुरु जाहर पीर जगत गुर बाबा आप नारायण कला तार जग में परवरियो, निरंकार आकार जोत जग मंडल करियो, तन तन श्री गुरु नानक देव महाराज दा 559 प्रकाश पुरब मनाया है। अगले साल 2019 विच असीं 550 साल सतगुरु का अवतार पुरब मनावांगे। धन धन श्री गुरु नानक देव महाराज दे बारे तुरकी बाणी का यह फैसला है, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਹੁਣੇ ਹੀ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਉਹਨਾਂ ਦਾ ਕੀਰਤਨੀ ਜਥਾ ਸ਼ਬਦ ਗਾਇਨ ਕਰ ਰਿਹਾ ਸੀ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਗ ਸੁਲਾਗਾ ਸੇਵ, ਗੁਰੂ ਵਰਗਾ ਕੋਈ ਦੇਵਤਾ ਵੀ ਨਹੀਂ ਹੋ ਸਕਦਾ। ਕਿਉਂ ਗੁਰ ਨਾਲ ਤੋਲਣਾ ਲੱਗੀ ਖੋਜ ਡਿੱਠਾ ਬ੍ਰਹਿਮੰਡ। ਹਜ਼ੂਰ ਫਰਮਾਉਂਦੇ ਨੇ ਮੈਂ ਤੇ ਸਾਰੇ ਬ੍ਰਹਿਮੰਡਾਂ ਨੂੰ ਖੋਜ ਕੇ ਦੇਖ ਲਿਆ, ਗੁਰੂ ਦੇ ਬਰਾਬਰ ਦਾ ਮੈਨੂੰ ਤੇ ਕੋਈ ਟੱਕਰਿਆ ਨਹੀਂ। ਇਸੇ ਲਈ ਭੱਟਾ ਨੇ ਵੀ ਇਹ ਗੱਲ ਕਹਿ ਦਿੱਤੀ, ਤੇਰੀ ਉਪਮਾ ਤੂੰ ਹੀ ਬਣ ਆਵੇ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਗੁਰੂ ਨਾਨਕ ਸਾਹਿਬ ਵਰਗਾ ਰਹਿਬਰ ਨਾ ਦੁਨੀਆਂ ਤੇ ਕੋਈ ਆਇਆ ਤੇ ਨਾ ਹੁਣ ਹੈ ਨਾ ਕਦੀ ਆਵੇਗਾ। ਕਿਉਂ ਗੁਰੂ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸੇ ਵਾਸਤੇ ਗੁਰੂ ਦੀ ਮਹਿਮਾ ਅਪਰਪਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਉਹਨਾਂ 10 ਜਾਮਿਆਂ ਦੇ ਅੰਦਰ ਆਪਣੀ ਗੁਰੂ ਜੋਤ ਗੁਰੂ ਜੁਗਤ ਵਰਤਾ ਕੇ ਭੁੱਲੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਾਹ ਪਾਏ। ਜਿਹੜਾ ਸਿੱਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਜਿਆ ਸੀ, ਉਸੇ ਸਿੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤ ਸਿਪਾਹੀ ਦਾ ਆਦਰਸ਼ ਪ੍ਰਦਾਨ ਕਰਕੇ ਖਾਲਸਾ ਬਣਾ ਦਿੱਤਾ। ਜਿਹੜੀ ਫੌਲਾਦੀ ਸ੍ਰੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ, ਉਸਦਾ ਲੋਹਾ ਗੁਰੂ ਨਾਨਕ ਸਾਹਿਬ ਜੀ ਨੇ ਤਿਆਰ ਕੀਤਾ ਸੀ। ਕਹਿਣ ਤੋਂ ਭਾਵ ਇਹ ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਾਰੇ ਸਤਿਗੁਰੂ ਸਾਹਿਬਾਨ ਇੱਕੋ ਹੀ ਜੋਤ ਸਨ, ਇੱਕੋ ਹੀ ਸਰੂਪ ਸਨ, ਇੱਕੋ ਹੀ ਰੱਬੀ ਅਵਤਾਰ ਸਨ। ਉਹਨਾਂ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਬਹੁਤੇ ਸਾਡੇ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਹੜੇ ਗੁਰੂਆਂ ਦੇ ਵਿੱਚ ਵੀ ਵੰਡੀਆਂ ਪਾ ਲੈਂਦੇ ਨੇ, ਗੁਰੂਆਂ ਵਿੱਚ ਵੰਡੀਆਂ। ਅਸੀਂ ਤੇ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਨਹੀਂ ਕਿਸੇ ਨੂੰ ਹੋਰ ਮੰਨਦੇ। ਦੂਜੇ ਕਹਿ ਦਿੰਦੇ ਨੇ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੰਘ ਹਾਂ, ਪਰ ਅਸੀਂ ਐਵੇਂ ਹੀ ਭਰਮ ਭੁਲੇਖੇ ਵਿੱਚ ਪਏ ਹੋਏ ਹਾਂ। ਸਾਨੂੰ ਉਹ ਸਿਧਾਂਤ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹੈ। ਸਾਡਾ ਇੱਕੋ ਹੀ ਗੁਰੂ ਪਿਤਾ ਹੈ, ਇੱਕੋ ਪਿਤਾ ਦੇ ਅਸੀਂ ਪੁੱਤਰ ਹਾਂ। ਉਸ ਧਰਮ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ 10 ਜਾਮਿਆਂ ਵਿੱਚ ਵਰਤੀ। ਕਈ ਵਾਰੀ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਸਾਡੇ 10 ਗੁਰੂ ਹਨ, ਗੁਰੂ 10 ਨਹੀਂ। ਇਹ ਭੁਲੇਖਾ ਸਾਨੂੰ ਵੀ ਦੂਰ ਕਰ ਲੈਣਾ ਚਾਹੀਦਾ ਹੈ। ਗੁਰੂ ਇੱਕ ਹੀ ਸੀ ਅਤੇ ਗੁਰੂ ਦੇ ਸਰੂਪ 10 ਸਨ, ਗੁਰੂ 10 ਨਹੀਂ। ਗੁਰੂ ਇੱਕ ਹੈ, ਗੁਰੂ ਦੇ ਜਾਮੇ 10 ਹਨ। ਬਸ ਆਹ ਨੁਕਤਾ ਹਰ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਹੈ। ਜੋਤ ਉਹਾ ਜੋਗਤ ਸਾਏ ਸਹਿ ਕਾਇਆ ਫੇਰ ਪਲਟੀਏ। ਇੱਕੋ ਹੀ ਜੋਤ ਤੇ ਜੋਗਤ ਸਾਰੇ ਸਤਿਗੁਰੂ ਸਾਹਿਬਾਨ ਦੇ ਵਿੱਚ ਵਰਤੀ। ਆਪ ਸੰਗਤਾਂ ਮੀਰੀ ਪੀਰੀ ਦੇ ਮਾਲਕ ਬੰਦੀ ਛੋਟ ਦਾਤਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਸਰਵਣ ਕਰਦੇ ਹੋ। ਹਜ਼ੂਰ ਨੇ ਵਡਾਲੀ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ। 3 ਸਾਲ ਦੇ ਕਰੀਬ ਉਸ ਵਡਾਲੀ ਪਿੰਡ ਵਿੱਚ ਰਹੇ ਜਿਸ ਨੂੰ ਅੱਜ ਗੁਰੂ ਕੀ ਵਡਾਲੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਫਿਰ ਆਪਣੇ ਪਿਤਾਮਾ ਦੀ ਨਗਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਰਹਿਣ ਲੱਗ ਪਏ। ਕੁਛ ਸਮਾਂ ਇੱਥੇ ਰਹਿੰਦਿਆਂ ਬਤੀਤ ਹੋਇਆ ਹੈ, ਸਤਿਗੁਰੂ ਬੜੇ ਅਸਚਰਜ ਬਾਲ ਲੀਲਾ ਦੇ ਕੌਤਕ ਕਰ ਰਹੇ ਨੇ। ਇੱਕ ਵਾਰੀ ਬੁਖਾਰ ਚੜ੍ਹਿਆ, ਮਾਤਾ ਵੀ ਨਿਕਲੀ, ਪਰ 7ਵੇਂ ਦਿਨ ਆਰਾਮ ਆ ਗਿਆ। ਉਹ ਪ੍ਰਸੰਗ ਤੁਸੀਂ ਸੁਣਿਆ। ਹੁਣ ਅੱਗੇ ਬੀਬੀ ਕਰਮੋ ਅਤੇ ਪ੍ਰਿਥੀਆ ਇਹ ਆਪਸ ਵਿੱਚ ਬੈਠ ਕੇ ਗੁੰਦਾ ਗੁੰਦਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜੋ ਗੁਰਤਾ ਗੱਦੀ ਹੈ ਉਹ ਸਾਡੇ ਘਰ ਵਿੱਚ ਕਿਵੇਂ ਆਵੇ? ਫਿਰ ਇਹਨਾਂ ਨੇ ਸੋਚਿਆ, ਚਲੋ ਗੁਰੂ ਅਰਜਨ ਦੇਵ ਮਹਾਰਾਜ ਤੇ ਜਿੰਨਾ ਚਿਰ ਹੈਨ ਇਹ ਤੇ ਗੁਰੂ ਬਣੇ ਹੋਏ ਨੇ, ਪਰ ਇਹਨਾਂ ਤੋਂ ਬਾਅਦ ਸਾਡੇ ਘਰ ਦੇ ਵਿੱਚ ਗੁਰਤਾ ਗੱਦੀ ਜ਼ਰੂਰ ਆਉਣੀ ਚਾਹੀਦੀ ਹੈ। ਇਹ ਸਾਡੀ ਮਨਸ਼ਾ ਤਾਂ ਪੂਰੀ ਹੋ ਸਕਦੀ ਹੈ ਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਫਰਜ਼ੰਦ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਨਾ ਰਹਿਣ। ਫਿਰ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਦਾਈ ਨੂੰ ਭੇਜਿਆ, ਉਹ ਤੁਸੀਂ ਪ੍ਰਸੰਗ ਸੁਣਿਆ। ਫਿਰ ਸਵੇਲੇ ਨੂੰ ਭੇਜਿਆ ਅਤੇ ਗੁਰੂ ਮਹਾਰਾਜ ਨੇ ਉਸ ਸੱਪ ਦਾ ਵੀ ਉਧਾਰ ਕੀਤਾ, ਉਸ ਦਾਈ ਦਾ ਵੀ ਨਿਸਤਾਰਾ ਕੀਤਾ। ਹੁਣ 3ਜਾ ਅਟੈਕ ਕਰਨ ਦੀ ਤਿਆਰੀ ਹੋ ਰਹੀ ਹੈ। ਬੀਬੀ ਕਰਮੋ ਅਤੇ ਪ੍ਰਿਥੀਏ ਨੇ ਦੋਹਾਂ ਨੇ ਗੋਪਤ ਮੀਟਿੰਗ ਕੀਤੀ। ਆਪਾਂ ਸਾਹਿਬਜ਼ਾਦੇ ਨੂੰ ਕਿਵੇਂ ਜਾਨੋਂ ਮਾਰ ਮੁਕਾ ਸਕਦੇ ਹਾਂ? ਪ੍ਰਿਥੀਏ ਨੇ ਅੱਗੋਂ ਆਪਣੀ ਜਿਹੜੀ ਸਕੀਮ ਸਾਜਿਸ਼ ਘੜੀ ਹੋਈ ਸੀ ਉਹ ਬੀਬੀ ਕਰਮੋ ਨੂੰ ਦੱਸੀ। ਕਹਿਣ ਲੱਗਾ, ਫਿਕਰ ਨਾ ਕਰ, ਮੈਂ ਸਾਰਿਆਂ ਦੇ ਸਾਹਮਣੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਰਵਾ ਦੇਵਾਂਗਾ, ਕੋਈ ਪਤਾ ਨਹੀਂ ਲੱਗਣ ਦੇਵਾਂਗਾ। ਉਸਨੇ ਇੱਕ ਬ੍ਰਾਹਮਣ ਜਾਤੀ ਦਾ ਖਿਡਾਵਾ ਜਿਹੜਾ ਸਾਹਿਬਜ਼ਾਦੇ ਨੂੰ ਚੁੱਕਦਾ ਸੀ, ਖਿਡਾਉਂਦਾ ਸੀ, ਪਾਲਦਾ ਸੀ, ਉਹਨੂੰ ਕਰ ਸਕਿਆ ਅਤੇ ਉਹਦੇ ਨਾਲ ਇਹਨਾਂ ਨੇ ਬੜੀ ਹਮਦਰਦੀ ਅਤੇ ਪਿਆਰ ਦੇ ਨਾਲ ਗੱਲਾਂ ਕੀਤੀਆਂ। ਬਈ ਦੇਖ, ਤੇਰਾ ਸੁਭਾਅ ਬਹੁਤ ਵਧੀਆ ਹੈ, ਤੇਰੀ ਸੇਵਾ ਵੀ ਬਹੁਤ ਮਹਾਨ ਹੈ, ਸਾਡਾ ਦਿਲ ਇਹ ਕਰਦਾ ਹੈ ਤੈਨੂੰ ਅਸੀਂ ਆਪਣੇ ਘਰ ਰੱਖੀਏ, ਪਰ ਤੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸਾਹਿਬਜ਼ਾਦੇ ਨੂੰ ਖਿਡਾਉਣਾ ਹੈ, ਇੱਕ ਤੇਰੇ ਕਰਨ ਜੋਗਾ ਕੰਮ ਹੈ, ਤੂੰ ਹੀ ਉਹ ਕਰ ਸਕਦਾ। ਜੇ ਤੂੰ ਉਹ ਕੰਮ ਕਰ ਦੇਵੇਂ ਤੈਨੂੰ ਬਹੁਤ ਵੱਡਾ ਇਨਾਮ ਮਿਲ ਸਕਦਾ ਹੈ, ਉਮਰ ਭਰ ਦਾ ਗੁਜ਼ਾਰਾ ਰੁਜ਼ਗਾਰ ਵੀ ਮਿਲ ਸਕਦਾ ਹੈ, ਤਰ੍ਹਾਂ ਤਰ੍ਹਾਂ ਦੁਨੀਆਂ ਦੇ ਸੁੱਖ ਵੀ ਤੈਨੂੰ ਮਿਲ ਸਕਦੇ ਨੇ, ਪਰ ਉਹ ਕੰਮ ਤੇਰੇ ਕਰਨ ਵਾਲਾ ਤੇ ਤੈਨੂੰ ਹੀ ਕਰਨਾ ਪਵੇਗਾ। ਬ੍ਰਾਹਮਣ ਹੈਰਾਨ ਹੋ ਕੇ ਕਹਿਣ ਲੱਗਾ, ਉਹ ਹੈ ਕਿਹੜਾ ਕੰਮ? ਤਾਂ ਅੱਗੋਂ ਰਿਸ਼ੀਆ ਕੀ ਕਹਿੰਦਾ ਹੈ, ਉਸ ਬ੍ਰਾਹਮਣ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਉਹਨੂੰ ਇਹ ਗੱਲ ਕਹਿੰਦਾ, ਤੂੰ ਸਹੁੰ ਖਾ। ਜਿਵੇਂ ਆਮ ਦੁਨੀਆਂ ਦੇ ਲੋਕ ਜਦੋਂ ਕੋਈ ਗੁਪਤ ਮੀਟਿੰਗ ਕਰਦੇ ਨੇ ਉਸ ਵੇਲੇ ਇਹੀ ਗੱਲ ਆਖਦੇ ਨੇ, ਬਈ ਤੈਨੂੰ ਸਹੁੰ ਖਾਣੀ ਪਵੇਗੀ, ਤੂੰ ਇਹ ਗੱਲ ਅੱਗੇ ਨਹੀਂ ਦੱਸੇਗਾ। ਇਹ ਰਾਜ ਨੂੰ ਗੁਪਤ ਰੱਖਿਆ ਜਾਵੇ। ਹੁਣ ਅੱਗੇ ਜਿਵੇਂ ਪ੍ਰਿਥੀਆ ਕਹਿ ਰਿਹਾ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਹਿ ਪ੍ਰਿਥੀਆ ਪ੍ਰਥਮੇ ਸ਼ਬਦ ਕਰ ਲਿਓ ਜਨੇਊ।
ਲੋ ਪ੍ਰਿਥੀਆ ਉਸ ਬ੍ਰਾਹਮਣ ਨੂੰ ਇਹ ਗੱਲ ਆਖਦਾ ਹੈ, ਆ ਤੇਰੀ ਗੱਲ ਵਿੱਚ ਜਨੇਊ ਪਾਇਆ ਹੋਇਆ। ਜਨੇਊ ਹਿੰਦੂ ਧਰਮ ਦਾ ਇੱਕ ਚਿੰਨ ਮੰਨਿਆ ਗਿਆ, ਪਰ ਸਿੱਖ ਧਰਮ ਦੇ ਨਾਲ ਜਨੇਊ ਦਾ ਕੋਈ ਵਾਸਤਾ ਨਹੀਂ। ਇਹ ਵੀ ਗੱਲ ਸਾਨੂੰ ਨੋਟ ਕਰਨੀ ਚਾਹੀਦੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜਦੋਂ 8 ਸਾਲ ਦੀ ਉਮਰ ਹੋਈ, ਪਿਤਾ ਬਾਬਾ ਕਾਲੂ ਜੀ ਕਹਿਣ ਲੱਗੇ, ਹੁਣ ਮੈਂ ਆਪਣੇ ਪੁੱਤਰ ਨੂੰ ਸਨਾਤਨ ਧਰਮ ਦ੍ਰਿੜ ਕਰਵਾ ਦੇਵਾਂ। ਹਰਦਿਆਲ ਪੁਰੋਹਿਤ ਨੂੰ ਬੁਲਾਇਆ ਗਿਆ, ਉਹ ਬੇਦੀ ਕੋਲ ਦਾ ਪੁਰੋਹਿਤ ਸੀ। ਉਸਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜਨੇਊ ਪਾਉਣਾ ਚਾਹਿਆ, ਜਿਸ ਨੂੰ ਜੰਜੂ ਵੀ ਕਹਿ ਦਿੰਦੇ, ਤਗ ਵੀ ਕਹਿ ਦਿੰਦੇ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਪੁਰੋਹਿਤ ਸਾਹਿਬ, ਇਹ ਜਿਹੜਾ ਤੁਸੀਂ ਜਨੇਊ ਮੇਰੇ ਗਲ ਵਿੱਚ ਪਾ ਰਹੇ ਹੋ, ਇਹਨੇ ਤੇ ਅੱਗ ਵਿੱਚ ਸੜ ਜਾਣਾ, ਇਹਨੇ ਅੱਗੇ ਨਾਲ ਨਹੀਂ ਜਾਣਾ। ਮੈਨੂੰ ਉਹ ਜਨੇਊ ਦਿਓ ਜਿਹੜਾ ਅੱਗੇ ਪਰਲੋਕ ਦੇ ਵਿੱਚ ਵੀ ਮੇਰੇ ਨਾਲ ਜਾਵੇ। ਉਹ ਕਿਹੜਾ ਜਨੇਊ ਹੈ? ਪੁਰੋਹਿਤ ਲਾਜਵਾਬ ਸੀ, ਤਾਂ ਹਜ਼ੂਰ ਨੇ ਖੁਦ ਹੀ ਆਖਿਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਹੀ ਜੀਵ ਕਾ ਹੈ ਤਾਂ ਪਾਂਡੇ ਕਾ। ਇਹ ਗਿਆਨ ਦਾ ਜਨੇਊ ਸਾਡੇ ਗਲ ਵਿੱਚ ਪਾ। ਹਰਦਿਆਲ ਹੈਰਾਨ ਹੋ ਗਿਆ, ਛੋਟੀ ਉਮਰ ਦੇ ਵਿੱਚ ਕਿਸੇ ਬਜ਼ੁਰਗ ਨੂੰ ਕੋਈ ਇਹ ਗੱਲ ਆਖ ਦੇਵੇ ਹੈ ਵੀ ਹੈਰਾਨੀ ਦੀ ਗੱਲ ਸੀ। ਹੁਣ ਗੁਰੂ ਮਹਾਰਾਜ ਨੇ ਜਨੇਊ ਨਹੀਂ ਸੀ ਪਹਿਨਿਆ। ਸਿੱਖ ਧਰਮ ਦੇ ਵਿੱਚ ਵੀ ਜਨੇਊ ਦੀ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ। ਇਹ ਹਿੰਦੂ ਧਰਮ ਦਾ ਚਿੰਨ੍ਹ ਜ਼ਰੂਰ ਹੈ। ਫਿਰ 9ਵੇਂ ਪਾਤਸ਼ਾਹ ਦੇ ਸਮੇਂ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿਸ ਦਾ ਹਵਾਲਾ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਦਿੱਤਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿਨੋਂ ਵੱਡੋ ਕਲੂ ਮੈਂ ਸਾਕਾ। ਅਤੇ ਜੇ ਸਿੱਖ ਧਰਮ ਦਾ ਜਨੇਊ ਨਾਲ ਕੋਈ ਸੰਬੰਧ ਨਹੀਂ ਸੀ, ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਸ਼ਹਾਦਤ ਕਿਉਂ ਪ੍ਰਾਪਤ ਕੀਤੀ? ਇਹਦੇ ਪਿੱਛੇ ਵਿਦਵਾਨਾਂ ਨੇ ਕਾਰਨ ਲਿਖਿਆ, ਜਦੋਂ ਕੋਈ ਧੱਕੇ ਦੇ ਨਾਲ ਕੋਈ ਗੱਲ ਮਨਵਾਉਂਦਾ, ਕੋਈ ਜ਼ੁਲਮ ਸਿਤਮ ਕਰਦਾ, ਉਹਨੂੰ ਸਿੱਖ ਧਰਮ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹਿੰਦੂ ਧਰਮ ਦਾ ਜ਼ੋਰ ਸੀ, ਉਹਨਾਂ ਨੇ ਜ਼ਬਰਦਸਤੀ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਗੁਰੂ ਮਹਾਰਾਜ ਨੇ ਉਸ ਦਾ ਵਿਰੋਧ ਕੀਤਾ, ਨਹੀਂ ਪਾਇਆ। 9ਵੇਂ ਪਾਤਸ਼ਾਹ ਦੇ ਸਮੇਂ ਤੁਸੀਂ ਇਤਿਹਾਸ ਬੜੀ ਵਾਰੀ ਪੜ੍ਹਿਆ ਸੁਣਿਆ ਹੋਵੇਗਾ, ਔਰੰਗਜ਼ੇਬ ਨੇ ਕਹਿ ਦਿੱਤਾ ਸੀ, ਹਿੰਦੁਸਤਾਨ ਦੀ ਧਰਤੀ 'ਤੇ ਕੇਵਲ ਇੱਕੋ ਹੀ ਮਜ਼ਹਬ ਹੋਣਾ ਚਾਹੀਦਾ। ਉਸ ਨੇ ਹਿੰਦੂਆਂ ਨੂੰ ਜਬਰਨ ਜਨੇਊ ਉਤਾਰ ਕੇ ਮੁਸਲਮਾਨ ਬਣਾਉਣਾ ਚਾਹਿਆ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਮੈਂ ਤੈਨੂੰ ਜੰਗੋਂ ਨਹੀਂ ਲਾਉਣ ਦੇਵਾਂਗਾ। ਜਬਰ ਦੇ ਖਿਲਾਫ, ਧਾਰਮਿਕ ਜ਼ੁਲਮ ਦੇ ਖਿਲਾਫ ਗੁਰੂ ਮਹਾਰਾਜ ਨੇ ਸਟੈਂਡ ਲਿਆ। ਸੋ ਇੱਥੇ ਪ੍ਰਿਥੀਆ ਉਸ ਬ੍ਰਾਹਮਣ ਨੂੰ ਕਹਿੰਦਾ ਵੀ ਜਿਹੜਾ ਤੇਰੇ ਗਲ ਵਿੱਚ ਜਨੇਊ ਪਾਇਆ ਹੋਇਆ, ਤੁਹਾਡੇ ਹਿੰਦੂ ਧਰਮ ਦਾ ਚਿੰਨ੍ਹ ਹੈ, ਆਪਣੇ ਧਰਮ ਦੀ ਸਹੁੰ ਖਾ ਤੇ ਜਨੇਊ ਹੱਥ ਵਿੱਚ ਫੜ ਕੇ ਕਹਿ ਵੀ ਮੈਂ ਇਹ ਗੱਲ ਅੱਗੇ ਕਿਸੇ ਨੂੰ ਨਹੀਂ ਦੱਸਾਂਗਾ।
ਮੈਂ ਵੀ ਉਚਰੋ ਸਫਤ ਕੋ ਤੁਝ ਕੋ ਧਨ ਦੇਊ।
ਤੇ ਪ੍ਰਿਥੀਆ ਨਾਲ ਹੀ ਕਹਿੰਦਾ ਬ੍ਰਾਹਮਣ ਨੂੰ, ਮੈਂ ਵੀ ਤੈਨੂੰ ਜਿੰਨਾ ਆਖੇਗਾ ਓਨਾ ਹੀ ਧਨ ਦੇਵਾਂਗਾ। ਜੇ ਮੈਂ ਮੁਕਰਿਆ ਮੈਂ ਵੀ ਸਹੁੰ ਖਾਨਾ, ਮੈਂ ਵੀ ਮੁਕਰਾਂਗਾ ਨਹੀਂ। ਜੋ ਤੇਰੇ ਨਾਲ ਵਾਅਦਾ ਕੀਤਾ, ਜੋ ਪ੍ਰੋਮਿਸ ਕੀਤਾ, ਉਹਨਾਂ ਧਨ ਵੀ ਤੈਨੂੰ ਜ਼ਰੂਰ ਦੇਵਾਂਗਾ।
ਮੋਰ ਤੋਰ ਚੋਂ ਸਰੋਣ ਤੇ ਸੁਨਹਿ ਨਾ ਪੰਚੋ।
ਤੇ ਨਾਲ ਹੀ ਕਹਿੰਦਾ ਮੇਰੇ ਤੇ ਤੇਰੇ ਬਿਨਾਂ, ਦੋ ਕੰਨ ਮੇਰੇ ਨੇ, ਦੋ ਹੀ ਤੇਰੇ ਨੇ, ਪੰਜਵੇਂ ਕੰਨ ਦੇ ਵਿੱਚ ਇਹ ਗੱਲ ਨਹੀਂ ਜਾਣੀ ਚਾਹੀਦੀ, ਇਹ ਮੇਰੇ ਤੇ ਤੇਰੇ ਦੋਹਾਂ ਦੇ ਵਿੱਚ ਹੀ ਇਹ ਗੱਲ ਰਹਿਣੀ ਚਾਹੀਦੀ ਹੈ।
ਦੋਨੋਂ ਕੋ ਵਿਸ਼ਵਾਸ ਹੋਏ ਸੰਸੈ ਨਹਿ ਰੰਚੋ।
ਦੋਹਾਂ ਨੂੰ ਵਿਸ਼ਵਾਸ ਹੋ ਜਾਵੇਗਾ ਜਦੋਂ ਸਹੁੰ ਖਾ ਲਈ, ਤੇ ਦੋਹਾਂ ਨੂੰ ਇੱਕ ਦੂਜੇ ਦੇ ਉੱਤੇ ਕੋਈ ਸੰਦੇਹ ਭੁਲੇਖਾ ਨਹੀਂ ਰਹੇਗਾ।
ਸਬਤ ਕਰਨ ਤੇ ਹੋਤ ਦ੍ਰਿੜ ਸੰਦੇਹ ਨਾ ਹੋਵੇ।
ਜਦੋਂ ਕੋਈ ਆਦਮੀ ਸਹੁੰ ਖਾ ਲੈਂਦਾ ਨਾ, ਫਿਰ ਉਹਦੇ ਉੱਤੇ ਵਿਸ਼ਵਾਸ ਪੱਕਾ ਹੋ ਜਾਂਦਾ, ਫਿਰ ਆਦਮੀ ਉਹਦੇ ਉੱਤੇ ਕੋਈ ਸੰਦੇਹ ਨਹੀਂ ਕਰ ਸਕਦਾ।
ਤੀਰਜ ਉਪਜੈ ਦੋਹਨ ਕੇ ਸਿੱਧ ਕਾਰਜ ਜੋਵੈ।
ਦੋਹਾਂ ਦੇ ਮਨ ਵਿੱਚ ਤੀਰਜ ਹੋ ਜਾਵੇਗਾ ਤੇ ਕਾਰਜ ਵੀ ਸਿੱਧ ਹੋ ਜਾਵੇਗਾ। ਜਿਹੜੀ ਗੱਲ ਮੈਂ ਤੈਨੂੰ ਕਹਿਣੀ ਹੈ ਨਾ, ਉਹ ਮੇਰੇ ਤੇ ਤੇਰੇ ਬਿਨਾਂ ਹੋਰ ਨੂੰ ਨੀ ਉਸਦਾ ਪਤਾ ਹੋਣਾ ਚਾਹੀਦਾ।
ਲਿਓ ਜਨੇਊ ਹੱਥ ਕਹਿ ਨਾ ਕਹੂੰ ਬਖਾਨੋ।
ਲੋਏ ਪੰਡਿਤ ਨੂੰ ਪ੍ਰਿਥੀਆ ਕਹਿੰਦਾ ਤੂੰ ਹੱਥ ਵਿੱਚ ਜਨੇਊ ਪਕੜ, ਧਰਮ ਦੀ ਸਹੁੰ ਖਾ ਕਿ ਮੈਂ ਅੱਗੇ ਕਿਸੇ ਹੋਰ ਨੂੰ ਬਿਲਕੁਲ ਨਹੀਂ ਇਹ ਗੱਲ ਦੱਸਾਂਗਾ।
ਤਨ ਮਨ ਤੇ ਬਲ ਬੁੱਧ ਤੇ ਤੁਮਰੋ ਹਿਤ ਠਾਨੋ।
ਮਨ ਕਰਕੇ, ਤਨ ਕਰਕੇ, ਬੁੱਧੀ ਅਕਲ ਕਰਕੇ ਮੈਂ ਤੇਰਾ ਭਲਾ ਕਰਾਂਗਾ, ਤੇਰੇ ਫਾਇਦੇ ਦੀ ਗੱਲ ਕਰਾਂਗਾ।
ਸੁਨਤ ਵਿਪਰ ਨੇ ਬਚ ਕਹੇ ਗਏ ਹੱਥ ਜਨੇਊ।
ਲੋ ਬ੍ਰਾਹਮਣ ਹੁਣ ਲਾਲਚ ਵਿੱਚ ਫਸ ਗਿਆ, ਇਹਨੇ ਹੱਥ ਵਿੱਚ ਜਨੇਊ ਫੜਿਆ, ਹਿੰਦੂ ਧਰਮ ਦੀ ਸਹੁੰ ਖਾ ਕੇ ਕਹਿਣ ਲੱਗਿਆ।
ਉਪ ਬਾਤ ਜਿਮ ਤੁਮ ਕਹੋ ਨਾ ਕਹੂੰ ਕਹੇਊ।
ਕਹਿਣ ਲੱਗਾ ਪ੍ਰਿਥੀਏ ਨੂੰ, ਜਿਵੇਂ ਤੂੰ ਕਹਿੰਦਾ ਨਾ ਵੀ ਇਸ ਗੱਲ ਨੂੰ ਗੁਪਤ ਰੱਖਣਾ, ਮੈਂ ਗੁਪਤ ਹੀ ਰੱਖਾਂਗਾ, ਕਿਸੇ ਹੋਰ ਨੂੰ ਅੱਗੇ ਬਿਲਕੁਲ ਨਹੀਂ ਦੱਸਾਂਗਾ।
ਜੇ ਮੁਝ ਤੇ ਹੋਏ ਆਏ ਹੈ ਤਾਂ ਮੈਂ ਕਰ ਦੇਹੂ।
ਜਿਹੜਾ ਤੂੰ ਕੰਮ ਮੇਰੇ ਜੁੰਮੇ ਲਾਵੇਂਗਾ, ਜੇ ਮੇਰੇ ਕੋਲੋਂ ਹੋ ਸਕਦਾ ਹੋਵੇ ਉਹ ਵੀ ਮੈਂ ਜ਼ਰੂਰ ਕਰਾਂਗਾ।
ਨਾ ਤਾਂ ਇਸ ਕੀ ਸਫਤ ਮੁਝ ਨਾ ਆਨ ਸੁਨੇਹਾ।
ਨਹੀਂ ਤੇ ਮੈਨੂੰ ਇਹ ਧਰਮ ਦੀ ਸਹੁੰ ਹੈ, ਜੰਨੂ ਹੱਥ ਵਿੱਚ ਫੜ ਕੇ ਕਹਿੰਦਾ ਮੈਨੂੰ ਧਰਮ ਦੀ ਸਹੁੰ ਹੈ, ਮੈਂ ਕਿਸੇ ਨੂੰ ਹੋਰ ਅੱਗੇ ਗੱਲ ਨਹੀਂ ਸੁਣਾਵਾਂਗਾ।
ਸੁਣ ਪ੍ਰਿਥੀਏ ਧੀਰਜ ਪਈ ਨਿਜ ਕਪਟ ਸੁਣਾਵਾ।
ਸੁਣ ਕੇ ਪ੍ਰਿਥੀਏ ਦੇ ਮਨ ਨੂੰ ਢਾਰਸ ਮਿਲੀ, ਧੀਰਜ ਆਇਆ, ਤੇ ਫਿਰ ਆਪਣਾ ਅੰਦਰੋਂ ਜਿਹੜਾ ਕਪਟ ਦਾ ਕੋਈ ਬਚਨ ਸੀ ਉਹ ਇਹਨੂੰ ਸੁਣਾਉਣ ਲੱਗਿਆ।
ਇਹ ਦੇਜ ਅਬ ਉਪਕਾਰ ਕਰ ਤਨ ਇਹ ਮਨ ਭਾਵਾ।
ਕੀ ਕਹਿੰਦਾ ਐ ਬ੍ਰਾਹਮਣ ਦੇਵਤਾ ਜੀ, ਤੁਸੀਂ ਮੇਰੇ ਤੇ ਪਰ ਉਪਕਾਰ ਕਰੋ ਤੇ ਮਨ ਚ ਧਨ ਵੀ ਮੇਰੇ ਪਾਸੋਂ ਲੈ ਲਵੋ।
ਹਰ ਗੋਬਿੰਦ ਕੋ ਦੇਹੋ ਬਿਖ ਇਹ ਕਾਰਜ ਮੇਰਾ।
ਬਸ ਆਹ ਮੇਰਾ ਵੱਡਾ ਕਾਰਜ ਹੈ, ਇਹ ਮੇਰਾ ਕੰਡਾ ਕੱਢ ਦਿਓ। ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਦੇਣਾ ਕਿੰਨਾ ਘਿਨਾਉਣਾ ਅਪਰਾਧ ਹੈ, ਕਿੰਨਾ ਘੋਰ ਬੱਜਰ ਪਾਪ ਹੈ। ਹੈ ਹੁਣ ਪ੍ਰਿਥੀਆ ਸੋਢੀਆਂ ਦੀ ਕੁਲ ਦੇ ਵਿੱਚੋਂ, ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ, ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਜੇਠਾ ਪੁੱਤਰ, ਪਰ ਸੋਚ ਕਿੰਨੀ ਮਾੜੀ ਹੈ। ਕਹਿਣ ਲੱਗਾ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਦਿਓ, ਇਹ ਮੇਰਾ ਕੰਮ ਕਰ ਦੇਣਾ।
ਸਲ ਹਿਰਦੈ ਕਰਤਾ ਕਰਕ ਦੁੱਖ ਦਿਖੈ ਘਨੇਰਾ।
ਕਿਉਂਕਿ ਮੇਰੇ ਸੀਨੇ ਵਿੱਚ ਸਲ ਵਜਿਆ ਹੋਇਆ, ਬਹੁਤ ਚੀਸ ਪੈਦਾ ਹੁੰਦੀ, ਬੜੀ ਰੜਕ ਪੈਦਾ ਹੁੰਦੀ ਹੈ, ਮੈਨੂੰ ਬਹੁਤਾ ਇਹ ਦੁੱਖ ਦੇ ਰਿਹਾ ਹੈ।
ਸ੍ਰੀ ਅਰਜਨ ਸੁਤ ਬਿਨ ਰਹਿ ਗੁਰਤਾ ਹਮ ਪਾਵਹਿ।
ਲੋ ਜਦੋਂ ਸਾਹਿਬਜ਼ਾਦਾ ਨਹੀਂ ਰਹੇਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਉਹ ਵੀ ਪੁੱਤਰ ਤੋਂ ਬਿਨਾਂ ਰਹਿਣਗੇ, ਤੇ ਗੁਰਤਾ ਗੱਦੀ ਫਿਰ ਸਾਡੇ ਘਰ ਵਿਚ ਆ ਜਾਵੇਗੀ।
ਨਾਹੇ ਤਾਂ ਇਨਕੇ ਬੰਸ ਤੇ ਕਿਉਂ ਨਾ ਕਰਿਆ ਵਹਿ,
ਇਹਨਾਂ ਦੀ ਬੰਸ ਵਿਚ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿਚ ਹੀ ਗੁਰਤਾ ਰਵੇਗੀ ਤੇ ਸਾਡੇ ਘਰ ਦੇ ਵਿਚ ਕਿਸੇ ਤਰ੍ਹਾਂ ਵੀ ਨਹੀਂ ਆ ਸਕਦੀ।
ਇਹੋ ਰਜਤ ਪਣ ਪੰਚ ਸਹਿ ਹਮ ਤੇ ਤਤਕਾਲਾ।
ਲੋ ਪਹਿਲਾਂ ਇਹ ਐਡਵਾਂਸ ਮਾਇਆ 500 ਰੁਪਏ ਦਾ ਇਹਨੂੰ ਲਾਲਚ ਦਿੱਤਾ, ਲੈ 500 ਰੁਪਇਆ ਤੇ ਹੁਣ ਲੈ, ਤੇ ਇਹ ਜਿਹੜਾ ਕੰਮ ਹੈ ਬਹੁਤ ਛੇਤੀ ਕਰਨਾ ਚਾਹੀਦਾ ਹੈ।
ਸਰਬ ਆਰ ਬਲ ਰਗ ਰਹੋ ਸੁਖ ਦੇਹੋ ਵਿਸਾਲਾ।
ਸਾਰੀ ਉਮਰ ਤੂੰ ਮੇਰੇ ਕੋਲ ਰਵੀ ਤੇ ਮੈਂ ਤੈਨੂੰ ਸਾਰੇ ਦੁਨੀਆਂ ਦੇ ਸੁਖ ਦੇਵਾਂਗਾ।
ਸੁਣਦੇ ਜਿਨੇ ਤੂਸਨ ਕਰੀ ਪਨ ਪ੍ਰਿਥੀਆ ਭਾਖੈ।
ਸੁਣ ਕੇ ਬ੍ਰਾਹਮਣ ਇੱਕ ਵਾਰੀ ਤੇ ਹੈਰਾਨ ਜਿਹਾ ਹੋ ਗਿਆ, ਠਠੰਬਰ ਜੇ ਗਿਆ, ਬੋਲ ਨਹੀਂ ਸਕਿਆ, ਚੁੱਪ ਹੋ ਗਿਆ। ਫਿਰ ਅੱਗੋਂ ਪ੍ਰਿਥੀਆ ਫਿਰ ਬੋਲਿਆ,
ਮੋਹੇ ਜਨੇਊ ਕੀ ਸਬਥ ਤਨ ਕਹਿਓ ਨਾ ਰੱਖੈ।
ਕਹਿਣ ਲੱਗਾ ਬ੍ਰਾਹਮਣ ਦੇਵਤਾ ਜੀ, ਥੋੜਾ ਜਿਹਾ ਇਹ ਤੁਹਾਡੇ ਕਰਨ ਵਾਲਾ ਕੰਮ ਹੈ, ਇਹ ਕੰਮ ਕਰ ਦਿਓ, ਮੈਂ ਵੀ ਸਹੁੰ ਖਾਨਾ ਹੈ, ਤੇ ਜੇ ਮੈਂ ਤੁਹਾਨੂੰ ਤਾਂ ਨਾਨਾ ਦੇਵਾਂ ਜਰੂਰ ਦੇਵਾਂਗਾ ਹੋਰ ਧਨ ਵੀ।
ਆਪਰ ਰੀਤ ਖਾਤਰ ਜਮਾ ਜਮ ਹੋਵੇ ਤੇਰੀ।
ਨਾਲ ਹੀ ਪ੍ਰਿਥੀਆ ਕਹਿੰਦਾ ਬ੍ਰਾਹਮਣ ਦੇਵਤਾ ਜੀ, ਜਿਵੇਂ ਹੋਰ ਕਿਸੇ ਵੀ ਢੰਗ ਦੇ ਨਾਲ ਤੁਹਾਡੇ ਮਨ ਦੀ ਤਸੱਲੀ ਹੋ ਸਕਦੀ ਹੈ, ਤੁਹਾਡੇ ਮਨ ਨੂੰ ਵਿਸ਼ਵਾਸ ਹੋ ਸਕਦਾ, ਉਹ ਮੈਨੂੰ ਦੱਸ ਸਕਦੇ ਹੋ।
ਹਮਨੇ ਕੂਰ ਬਖਾਨ ਤੇ ਕਿਉਂ ਚਿੰਤ ਕਨੇਰੀ।
ਮੈਂ ਕਦੇ ਝੂਠ ਨਹੀਂ ਬੋਲਦਾ, ਤੂੰ ਕਿਸੇ ਗੱਲ ਦਾ ਫਿਕਰ ਨਾ ਕਰ, ਜੋ ਤੂੰ ਆਖੇਗਾ ਉਵੇਂ ਹੋਵੇਗਾ।
ਇਹੋ ਕਰਨੋ ਤੁਝਕੋ ਸੁਗਮ ਨਿਤ ਰੱਖੇ ਉਛੰਗਾ।
ਕਿਉਂਕਿ ਤੈਨੂੰ ਇਸ ਲਈ ਮੈਂ ਆਖਿਆ ਹੈ, ਤੇਰੇ ਲਈ ਇਹ ਕੰਮ ਕਰਨਾ ਬਹੁਤ ਸੁਖਾਲਾ ਹੈ, ਕਿਉਂ ਤੂੰ ਸਾਹਿਬਜ਼ਾਦੇ ਨੂੰ ਹਰ ਵੇਲੇ ਗੋਦ ਵਿੱਚ ਚੱਕੀ ਰੱਖਦਾ ਹੈ।
ਕਿਸੋਂ ਬਿਦਮੁਖ ਦੀਜੀਏ ਨਾ ਦੇਖੇ ਗੰਗਾ।
ਪਰ ਇਸ ਗੱਲ ਦਾ ਖਿਆਲ ਰੱਖੀ ਮਾਤਾ ਗੰਗਾ ਜੀ ਨੂੰ ਪਤਾ ਨਾ ਲੱਗ ਜਾਵੇ। ਗੁਪਤ ਢੰਗ ਦੇ ਨਾਲ ਸਾਹਿਬਜ਼ਾਦੇ ਨੂੰ ਜ਼ਹਿਰ ਦੇਣੀ ਹੈ, ਇੱਕ ਵਾਰੀ ਸਾਹਿਬਜ਼ਾਦੇ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਦੇਵੀਂ, ਫਿਰ ਅਗਲੀ ਗੱਲ ਮੈਂ ਆਪੇ ਸੰਭਾਲ ਲਵਾਂਗਾ।
ਆਪਰ ਨਕੋ ਰਖਵਾਰ ਹੈ ਤੁਝ ਪਰ ਵਿਸਵਾਸਾ।
ਮਾਤਾ ਗੰਗਾ ਜੀ ਨੂੰ ਤੇ ਬਾਕੀ ਗੁਰੂ ਕੇ ਪਰਿਵਾਰ ਨੂੰ ਤੇਰੇ ਤੇ ਬੜਾ ਭਰੋਸਾ ਹੈ, ਤੇਰੇ ਤੇ ਬੜਾ ਨਾਜ਼ ਹੈ, ਤੇਰੇ ਤੇ ਬੜਾ ਫਖਰ ਹੈ, ਇਹ ਕੰਮ ਤੇਰੇ ਕਰਨ ਵਾਲਾ ਹੈ, ਹੋਰ ਕੋਈ ਉਹਨੂੰ ਬਚਾਉਣ ਵਾਲਾ ਨਹੀਂ ਹੈ।
ਜੇ ਬਿਕ ਮ੍ਰਿਤਕ ਕਰੀਜੀ ਹੈ ਕਹਿ ਸੂਲ ਪ੍ਰਕਾਸ਼ਾ।
ਬਸ ਜ਼ਹਿਰ ਦੇ ਕੇ ਉਹਨਾਂ ਨੂੰ ਮਾਰ ਦੇਵੀ ਤੇ ਬਾਅਦ ਵਿਚ ਜੇ ਕੋਈ ਗੱਲ ਚੱਲੇ ਤੇ ਕਹਿ ਦੇਵੀ ਵੀ ਸੂਲ ਹੋ ਗਿਆ, ਪੇਟ ਦਰਦ ਹੋ ਗਈ, ਉਹਦੇ ਨਾਲ ਇਹਨਾਂ ਦੀ ਮੌਤ ਹੋ ਗਈ।
ਕੋਈ ਨਾ ਜਾਣੇ ਵਿਖਦਾ ਹੀ ਸਭ ਸੂਲ ਪਛਾਣ ਹੈ।
ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਬ੍ਰਾਹਮਣ ਨੇ ਜ਼ਹਿਰ ਦਿੱਤੀ ਹੈ, ਤੇ ਸਾਰੇ ਇਹੀ ਸਮਝਣਗੇ ਵੀ ਪੇਟ ਵਿੱਚ ਦਰਦ ਹੋਇਆ, ਅਟੈਕ ਹੋ ਗਿਆ, ਉਹਦੇ ਨਾਲ ਮੌਤ ਹੋ ਗਈ।
ਤੋ ਕਹਨੇ ਕਿ ਭਾਂਤ ਡਰ ਹਮ ਪੱਖ ਕੋ ਠਾਨ ਹੈ।
ਪ੍ਰਿਥੀਆ ਇਹਨੂੰ ਪੱਕੀ ਗਰੰਟੀ ਦਿੰਦਾ, ਕਹਿੰਦਾ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਉਂ ਅਸੀਂ ਤੇਰਾ ਪੱਖ ਕਰਾਂਗੇ, ਤੇਰੀ ਸਪੋਰਟ ਕਰਾਂਗੇ, ਤੂੰ ਸਾਡਾ ਕੰਮ ਕਰੇ, ਅਸੀਂ ਤੇਰੀ ਸਪੋਰਟ ਕਰਾਂਗੇ, ਜਿਵੇਂ ਤੇਰਾ ਹੋ ਸਕਦਾ ਬਚਾ ਕਰਾਂਗੇ।
ਜੇ ਕੋਈ ਤਵ ਨਾਮ ਲੈ ਡਾਂਟੋ ਬਹੁਤਾਹੀ।
ਜੇ ਕੋਈ ਤੇਰਾ ਨਾਮ ਵੀ ਲਵੇ ਨਾ ਵੀ ਉਹ ਬ੍ਰਾਹਮਣ ਨੇ ਐਸਾ ਕਾਰਾ ਕੀਤਾ ਹੈ, ਤੇ ਮੈਂ ਉਹਨੂੰ ਡਾਂਟਾਂਗਾ ਤਾੜਾਂਗਾ ਤੇ ਉਹਨੂੰ ਚੁੱਪ ਕਰਾ ਦੇਵਾਂਗਾ।
ਨਾ ਤਾਂ ਆਪ ਉਹ ਹਮਰੇ ਸਦਨ ਕਿਸ ਦੇਵ ਹੈ ਨਾਹੀ।
ਤੇ ਜ਼ਹਿਰ ਦੇ ਕੇ ਦੌੜ ਕੇ ਮੇਰੇ ਘਰ ਆ ਜਾਵੀ ਤੇ ਕੀ ਮਜਾਲਾ, ਮੇਰੇ ਘਰੋਂ ਤੈਨੂੰ ਕੋਈ ਹੋਰ ਲੈ ਜਾਵੇ, ਮੈਂ ਬਿਲਕੁਲ ਤੈਨੂੰ ਆਪਣੀ ਸ਼ਰਨ ਵਿਚ ਰੱਖਾਂਗਾ।
ਦਰਬ ਲੋਭ ਤੇ ਫਿਰ ਗਏ ਦਜਮੂੜ ਬਢੇਰਾ।
ਭਾਬੀ ਜੀ ਕਹਿੰਦੇ ਨੇ ਇਹ ਜਿਹੜਾ ਬ੍ਰਾਹਮਣ ਸੀ ਨਾ ਬਹੁਤਾ ਵੱਡਾ ਮੂਰਖ ਸੀ, ਤੇ ਜਦੋਂ ਪ੍ਰਿਥੀਏ ਨੇ ਧਨ ਦਾ ਲਾਲਚ ਦਿੱਤਾ ਨਾ, ਉਹਦੇ ਨਾਲ ਇਹਦਾ ਮਨ ਵੀ ਬਦਲ ਗਿਆ। ਪਹਿਲਾਂ ਤੇ ਗੁਰੂ ਕਾ ਸ਼ਰਧਾਲੂ ਸੀ, ਸੇਵਾ ਕਰਦਾ ਸੀ, ਪਰ ਹੁਣ ਇਹਦਾ ਮਨ ਬੇਈਮਾਨ ਹੋ ਗਿਆ।
ਕਹਿਓ ਗੰਗ ਸੁਧ ਨਿਤ ਰੱਖੈ ਲਖ ਸੰਜ ਸਵੇਰਾ।
ਲੋ ਹੁਣ ਕੀ ਕਰਦਾ ਹੈ ਵੀ ਹੁਣ ਮਾਤਾ ਗੰਗਾ ਜੀ ਹਮੇਸ਼ਾ ਲਈ ਸਾਹਿਬਜ਼ਾਦੇ ਦੀ ਖਬਰਸਾਰ ਰੱਖਦੇ ਨੇ। ਸਵੇਰੇ ਸ਼ਾਮ ਮਾਤਾ ਗੰਗਾ ਜੀ ਸਾਹਿਬਜ਼ਾਦੇ ਨੂੰ ਆਪਣੀ ਨਿਗਰਾਨੀ ਵਿੱਚ ਰੱਖਦੇ ਹਨ।
ਨਹੀਂ ਅਪਰ ਕੀ ਚੌਕਸੀ ਲਾਗੈ ਨਿਜ ਕਾਜਾ।
ਹੋਰ ਕਿਸੇ ਦੀ ਚੌਕਸੀ ਨਹੀਂ ਹੁੰਦੀ, ਮਾਵਾਂ ਨੂੰ ਪੁੱਤ ਪਿਆਰੇ ਹੁੰਦੇ ਨੇ, ਇਸ ਲਈ ਮਾਤਾ ਗੰਗਾ ਜੀ ਉਹ ਹਮੇਸ਼ਾ ਲਈ ਸਾਹਿਬਜ਼ਾਦੇ ਦਾ ਫਿਕਰ ਕਰਦੇ ਨੇ ਤੇ ਉਹਨਾਂ ਨੂੰ ਕਿਸੇ ਕੰਮ ਦੇ ਵਿੱਚ ਜਦੋਂ ਲੱਗ ਜਾਣ ਉਸ ਵੇਲੇ ਤੂੰ ਇਹ ਕੰਮ ਕਰੀ।
ਘਰ ਅੰਤਰ ਮੈਂ ਰਾਖ ਤੋ ਜੈ ਸਕਲ ਸਮਾਜਾ।
ਬ੍ਰਾਹਮਣ ਕਹਿੰਦਾ ਘਰ ਦੇ ਅੰਦਰ ਮੈਂ ਹੀ ਸਾਹਿਬਜ਼ਾਦੇ ਨੂੰ ਚੁੱਕ ਕੇ ਰੱਖਦਾ ਹਾਂ। ਉੱਥੇ ਗੁਰੂ ਘਰ ਦੇ ਵਿੱਚ ਹੋਰ ਵੀ ਸਾਜੋ ਸਾਮਾਨ ਹੁੰਦਾ, ਸੰਗਤਾਂ ਨੇ, ਸੇਵਾਦਾਰ ਨੇ, ਪਰ ਮੇਰੇ ਤੇ ਬਹੁਤਾ ਵਿਸ਼ਵਾਸ ਕਰਦੇ ਹਨ।
ਕਹਿ ਪ੍ਰਿਥੀਆ ਬਲ ਬੁੱਧ ਕਰ ਛਲਠਾਨੋ ਐਸੇ।
ਪ੍ਰਿਥੀਆ ਕਹਿੰਦਾ ਬ੍ਰਾਹਮਣ ਨੂੰ ਤੂੰ ਆਪਣਾ ਬਲ ਬੁੱਧੀ ਦਾ ਬਲ ਕਰਕੇ ਇਹੋ ਜਿਹਾ ਛਲ ਧਾਰਨ ਕਰੀ, ਇਹੋ ਜਿਹਾ ਨਾਟਕ ਖੇਡੀ, ਇਹੋ ਜਿਹਾ ਡਰਾਮਾ ਕਰੀ ਕਿਸੇ ਨੂੰ ਪਤਾ ਨਾ ਲੱਗ ਜਾਵੇ।
ਕਰ ਮੈਂ ਬਿਕ ਦਿਓ ਲਖੈ ਨ ਗੰਗਾ ਕਿਮ ਜੈਸੇ।
ਮਾਤਾ ਗੰਗਾ ਜੀ ਨੂੰ ਵੀ ਪਤਾ ਨਾ ਲੱਗ ਜਾਵੇ, ਘਰ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਜ਼ਹਿਰ ਦੇ ਦੇਵੀ, ਕਿਸੇ ਨੂੰ ਪਤਾ ਨਾ ਲੱਗੇ, ਸਭ ਕੁਝ ਗੁਪਤ ਹੀ ਰੱਖਣਾ ਹੈ।
ਤੁਝਕੋ ਕਿਸ ਡਰ ਨਹੀਂ ਆਵੋ ਮੁਝ ਪਾਸੂ।
ਇੱਕ ਵਾਰੀ ਤੂੰ ਜ਼ਹਿਰ ਦੇਣੀ ਇਹ ਤੇਰਾ ਕੰਮ ਹੈ, ਉਸ ਤੋਂ ਬਾਅਦ ਤੂੰ ਮੇਰੇ ਘਰ ਆ ਜਾਵੀ ਤੇ ਮੈਂ ਤੈਨੂੰ ਆਪਣੇ ਪਾਸ ਰੱਖਾਂਗਾ, ਤੇਰੀ ਕੋਈ ਹਵਾ ਵੱਲ ਨਹੀਂ ਝਾਕ ਸਕਦਾ।
ਇਸ ਪ੍ਰਕਾਰ ਦੇ ਜ ਦ੍ਰਿੜ ਕਹਿਓ ਸਭ ਦੇ ਪਰਵਾਸੂ।
ਇਸ ਢੰਗ ਦੇ ਨਾਲ ਉਸ ਬ੍ਰਾਹਮਣ ਨੇ ਸਭ ਤਰ੍ਹਾਂ ਦੇ ਨਾਲ ਵਿਸ਼ਵਾਸ ਦੇ ਕੇ ਤੇ ਇਹ ਗੱਲ ਪੱਕੀ ਕਰ ਲਈ, ਇਹਨਾਂ ਨੇ ਮਤਾ ਪਾਸ ਕਰ ਲਿਆ।
ਪਰ ਬਹੁਤ ਮਸਲਤ ਕਰੀ ਕਹਿ ਲਗ ਲਿਖ ਸੋ।
ਲੋ ਹੋਰ ਬਹੁਤ ਸਾਰੀਆਂ ਸਲਾਹਾਂ ਕਰਦੇ ਰਹੇ। ਕਵੀ ਜੀ ਕਹਿੰਦੇ ਨੇ ਜੋ ਇਹਨਾਂ ਨੇ ਗੁਪਤ ਵਾਰਤਾ ਕੀਤੀ ਉਹਦੇ ਬਾਰੇ ਕਿੱਥੋਂ ਤੱਕ ਤੁਹਾਨੂੰ ਦੱਸੀਏ।
ਕਪਟ ਕਰਨ ਕੋ ਪਾਪ ਮੈਂ ਪਾਪੀ ਬੜ ਦੋ।
ਕਿਉਂਕਿ ਕਪਟ ਕਰਨ ਦੇ ਵਿੱਚ, ਛਲ ਧੋਖਾ ਕਰਨ ਦੇ ਵਿੱਚ, ਪਾਪ ਕਰਨ ਦੇ ਵਿੱਚ ਦੋਨੇ ਪਾਪੀ ਇੱਕ ਦੂਜੇ ਤੋਂ ਚਤਰ ਨੇ। ਉਧਰੋਂ ਬ੍ਰਾਹਮਣ, ਉਧਰੋਂ ਪ੍ਰਿਥੀਆ, ਪਾਪ ਕਰਨ ਵਾਸਤੇ, ਧੋਖਾ ਕਰਨ ਵਾਸਤੇ ਇੱਕ ਦੂਜੇ ਦੇ ਉਸਤਾਦ ਹਨ।
ਬਹੁਤ ਬਾਤ ਪਰਪੱਕ ਕਰ ਜਿਸ ਗੁਰ ਘਰ ਆਵਾ।
ਲੋਏ ਬਹੁਤ ਤਰ੍ਹਾਂ ਦੇ ਨਾਲ ਪੱਕੀ ਗੱਲ ਕਰਕੇ, ਪੱਕਾ ਫੈਸਲਾ ਕਰਕੇ ਹੁਣ ਇਹ ਬ੍ਰਾਹਮਣ ਗੁਰੂ ਘਰ ਦੇ ਵਿੱਚ ਆ ਗਿਆ। ਰਾਤ ਦੇ ਹਨੇਰੇ ਵਿੱਚ ਦੋਹਾਂ ਨੇ ਲੋਕ ਮੀਟਿੰਗ ਕੀਤੀ ਹੈ ਤੇ ਸਾਰਾ ਕੁਝ ਇਹਨੂੰ ਸਿਖਾ ਕੇ, ਮਤਾ ਪਕਾ ਕੇ ਇਹਨੂੰ ਗੁਰੂ ਘਰ ਦੇ ਵਿੱਚ ਭੇਜ ਦਿੱਤਾ।
ਪ੍ਰਿਥੀਏ ਨੇ ਜੋ ਵਿਖ ਦਈ ਸੋ ਸਿਰ ਧਰ ਲਿਆ ਵਾ।
ਲੋ ਪ੍ਰਿਥੀਏ ਨੇ ਆਪਣੇ ਹੱਥੀ ਜ਼ਹਿਰ ਦਿੱਤੀ ਹੈ। ਉਹ ਜਿਹੜੀ ਜ਼ਹਿਰ ਦੀ ਪੁੜੀ ਸੀ ਇਹ ਬ੍ਰਾਹਮਣ ਉਸ ਨੂੰ ਆਪਣੇ ਸਿਰ ਦੀ ਪੱਗ ਵਿੱਚ ਲੁਕਾ ਕੇ ਤੇ ਗੁਰੂ ਘਰ ਦੇ ਵਿੱਚ ਲੈ ਕੇ ਆ ਗਿਆ।
ਦੋਹਰਾ ਪਾਹਨ ਸੋ ਪੀਸਨ ਕਰੀ ਅਤ ਸੂਖਮ ਤਿਸ ਰਾਤ।
ਇਸ ਬ੍ਰਾਹਮਣ ਨੇ ਰਾਤੋ ਰਾਤ ਉਹ ਜਿਹੜੀ ਜ਼ਹਿਰ ਦੀ ਪੁੜੀ ਸੀ ਘਰ ਦੇ ਵਿੱਚ ਲਿਆ ਕੇ ਇੱਕ ਪੱਥਰ ਦੇ ਨਾਲ ਉਸ ਨੂੰ ਪੀਸ ਲਿਆ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਹਮਾਮ ਜਿਸਦਾ ਹੁੰਦਾ ਜਾਂ ਡੰਡਾ ਕੁੰਡਾ ਹੁੰਦਾ ਤੇ ਪੱਥਰ ਵੀ ਲੋਕ ਉਹ ਛੋਟਾ ਮੋਟਾ ਕੰਮ ਕਰਨਾ ਹੁੰਦਾ। ਆ ਹੁਣ ਵੀ ਬਿਹਾਰ ਬੰਗਾਲ ਦੇ ਵਿੱਚ ਉਹ ਪੱਥਰ ਦੇ ਨਾਲ ਮਿਰਚਾਂ ਪੀਸਦੇ ਨੇ ਤੇ ਇਹਨੇ ਵੀ ਉਸ ਪੱਥਰ ਦੇ ਨਾਲ ਹੇਠਾਂ ਇੱਕ ਚਪਟਾ ਜਿਹਾ ਪੱਥਰ ਰੱਖ ਕੇ ਉੱਪਰ ਗੋਲ ਪੱਥਰ ਦੇ ਨਾਲ ਉਸ ਜ਼ਹਿਰ ਨੂੰ ਪੀਸਣਾ ਕੀਤਾ, ਬਹੁਤ ਬਾਰੀਕ ਕਰ ਲਈ।
ਪੁੜੀ ਬੰਨ੍ਹ ਸਿਰ ਮੈਂ ਧਰੀ ਉੱਠ ਕਰ ਦਿਓ ਪ੍ਰਾਤ।
ਪੁੜੀ ਬੰਨ੍ਹ ਕੇ ਫਿਰ ਆਪਣੇ ਸਿਰ ਦੀ ਪੱਗ ਵਿੱਚ ਹੀ ਲੁਕਾ ਲਈ ਹੈ ਤੇ ਹੁਣ ਸੋਚਦਾ ਰਾਤ ਨੂੰ ਹੁਣ ਤਿਆਰੀ ਹੋ ਗਈ ਹੈ। ਪ੍ਰਿਥੀਏ ਨੇ ਜ਼ਹਿਰ ਦੀ ਪੁੜੀ ਦਿੱਤੀ, ਇਹਨੇ ਪੀਸ ਕੇ ਤਿਆਰੀ ਕਰਕੇ ਆਪਣੀ ਪੱਗ ਵਿੱਚ ਰੱਖ ਲਈ ਤੇ ਪੱਕਾ ਫੈਸਲਾ ਕਰ ਲਿਆ, ਹੁਣ ਸਵੇਰ ਹੁੰਦਿਆਂ ਸਾਰ ਮੈਂ ਸਾਹਿਬਜ਼ਾਦੇ ਨੂੰ ਇਹ ਜ਼ਹਿਰ ਦੀ ਪੁੜੀ ਦੇਣੀ ਹੈ।
ਨੈਣ ਸੈਨ ਕਰ ਪਰ ਰਹੇ ਹੈਨ ਗੁਰੂ ਕੇ ਬ੍ਰਿਪਰ।
ਲੋਕ ਕਹਿੰਦੇ ਨੇ ਗੁਰੂ ਘਰ ਦੇ ਵਿੱਚ ਜਿਹੜਾ ਬ੍ਰਾਹਮਣ ਸੀ ਰਹਿੰਦਾ ਗੁਰੂ ਘਰ ਦੇ ਵਿੱਚ ਸੀ ਤੇ ਰਾਤ ਨੂੰ ਇਸ ਤਰ੍ਹਾਂ ਹੀ ਸਾਰੀ ਤਿਆਰੀ ਕਰਕੇ ਬਾਕੀ ਵੀ ਸੇਵਾਦਾਰ ਆਰਾਮ ਕਰਨ ਲੱਗੇ ਤੇ ਬ੍ਰਾਹਮਣ ਵੀ ਇਸ ਤਰ੍ਹਾਂ ਰਾਤ ਨੂੰ ਸੌਂ ਗਿਆ।
ਰਾਤ ਹੋਤ ਜਾਗਤ ਪਏ ਕਰਿਓ ਪਾਪ ਚਹਿ ਛਿਪਰ।
ਸਵੇਰ ਹੋਇਆ, ਬ੍ਰਾਹਮਣ ਵੀ ਜਾਗ ਪਿਆ, ਹੋਰ ਸੇਵਾਦਾਰ ਵੀ ਜਾਗ ਪਏ ਨੇ, ਮਾਤਾ ਗੰਗਾ ਜੀ ਵੀ ਤੇ ਸਾਹਿਬਜ਼ਾਦੇ ਬੱਚੇ ਕੁਛ ਲੇਟ ਉੱਠਦੇ ਨੇ, ਪਰ ਇਹ ਹੁਣ ਪਾਪੀ ਪਾਪ ਕਰਨਾ ਚਾਹੁੰਦਾ ਵੀ ਮੈਂ ਛੇਤੀ ਇਹ ਕੰਮ ਕਰਾਂ।
ਦੋਹਰਾ ਭਈ ਪ੍ਰਾਤ ਉੱਠ ਬਿਪਰ ਨੇ ਹਰ ਗੋਬਿੰਦ ਲੈ ਗੋਦ।
ਕਵੀ ਜੀ ਕਹਿੰਦੇ ਨੇ ਜਦੋਂ ਸਵੇਰ ਹੋਈ ਹੈ ਉਸ ਬ੍ਰਾਹਮਣ ਨੇ ਉੱਠਿਆ, ਤਿਆਰੀ ਪਹਿਲਾਂ ਕੀਤੀ ਹੋਈ ਸੀ, ਜ਼ਹਿਰ ਪੀਸ ਕੇ ਪੁੜੀ ਪੱਗ ਵਿੱਚ ਲੁਕੋਈ ਹੋਈ ਸੀ ਤੇ ਇਸ ਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੋਦੀ ਚੱਕ ਲਿਆ।
ਉਤ ਲੱਗਿਓ ਖਿਲਾਵਨੇ ਗੰਗਾ ਦਿਖਤ ਪ੍ਰਮੋਦ।
ਇਧਰ ਉਧਰ ਉਹਨਾਂ ਨੂੰ ਲਈ ਫਿਰਦਾ ਖਿਡਾਉਂਦਾ ਹੈ ਤੇ ਮਾਤਾ ਗੰਗਾ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਸਾਜਿਸ਼ ਬਣਾਈ ਗਈ ਹੈ, ਕੀ ਇਹਨਾਂ ਨੇ ਨਾਟਕ ਕਰਨਾ ਹੈ, ਕਿਹੋ ਜਿਹਾ ਧੋਖਾ ਕਰਨਾ ਹੈ, ਕਿਹੋ ਜਿਹਾ ਪਾਪ ਕਰਨਾ ਹੈ। ਹੁਣ ਜਦੋਂ ਇਹ ਬ੍ਰਾਹਮਣ साहिबजादे नूं इधर उधर लैके खड़ाउंदा है। देख के माता गंगा जी प्रसन्न हुंदे हन।
निशानी छंद दासी दद लियावत पई बहु मदर मलाई।
लो दासी नूं आखिया वी साहिबजादे नूं दही खवाओ। रोज छकदे सन, बच्चियां नूं दही खवाया जांदा है, सेहत लई फायदेमंद हुंदा है। हुण दासी दही दा कटोरा भर के लियाई है, जो बहुत मिठा सी ते मलाई वाला दही सी।
अल्प कटोरा रजत को जिस मैं नित खाई।
ओ चांदी दा कटोरा बनिया होया सी, ओ चांदी दे कटोरे दे विच ते दही मलाई वाला मिठा दही तैयार करके दासी ले आई है, जो हमेशा ही खांदे सन।
तब देज निज कर मोलियो सब आंख बचावे।
उस पापी ब्राह्मण ने ओ दही दा कटोरा अपने हाथ विच लिया है, ते सब तू अख बचा के पाव सारिया तू पर्दा चोरी करके।
घर उपर घर गयो तैने अपर दिखावे।
उते चुबारा पाया होया सी घर दे उते, घर उपरले चुबारे विच साहिबजादे नूं चुके लै गया।
धरियो कटोरा ताक मैं सो पुरी निकारी।
क्योंकि चुबारा खाली सी ते उस चुबारे विच लै गया भी कोई होर ना देख सके। ओ जेड़ा दही दा कटोरा सी उस नूं ओ तख्ते विच आले विच रख दिता, ते फिर अपने पग दे विचों जिहड़ी जहर दी पुड़ी लकोई हुई सी ओ कढ लई।
तद मैं दीन सचार कर विच अंगुरी मारी।
ओनू दही विच झाड़ दिता, जिहड़ी पुड़ी सी ना कागज दे विच जहर लपेटी हुई सी, पुड़ी दुध दे कटोरे विच झाड़ दिती है, ते फिर नाल ही उसे वेले उंगल दे नाल खोर दिता। क्योंकि पुराने समे विच चमचे घट सन, कोई खंड भी कोई लून आदि उंगल नाल ही बजुर्ग घोल लैंदे सी, उंगल दे नाल ही जहर दी पुड़ी घोल दिती।
नीको दियो मिलाई कै न लखिया न्यारे।
उस जहर नूं चंगी तरह दही दे विच मिक्स कर दिता भी उन वखरा पता ना लग सके।
तरकत छाती त्रास कर इत उतै निहारे।
नाले पापी दी छाती धड़कदी है, दिल धक धक करदा, डरदा है, इधर उधर वेखदा कोई मैनू कोई वेख ते नहीं रिहा।
बेपछिपर को करत भाग हाथ कटोरा।
इस ब्राह्मण ने बहुत काली कीती, हाथ विच दही वाला कटोरा फड़िया होया।
लगियो पिलाव नूं परे कर मुख की ओरा।
ते गुरु महाराज दे साहिबजादे दे मुख दे वाल दही दा कटोरा करके ते गुरु महाराज नूं पियाउण लग्या। वे कटोरे नूं मुंह ला के मैं इको वारी इन्हां नूं दही पिया देवां।
श्री गुरु हरगोबिंद जी सब अंतर जामी।
पंज साल तो उपर उम्र हो गई सी, बच्चे हुण कौली नाल दुध नाल कटोरे नाल दुध अक्सर पी लैंदे ने, ते हुण इसने सोचिया भी मैं इह जहरीला दही कटोरे नाल पिया देवां। उधर श्री गुरु हरगोबिंद साहिब महाराज बाला प्रीतम सरबख्श सतगुरु कटकट के अंतर की जानत भले बुरे की पीर प्रशांत इस ब्राह्मण की खामी नु समझ गए।
नाक ऐठ फेरियो बदन लख कैद ज खामी।
उस ब्राह्मण की खामी का अर्थ कुताही समझ के भी ये गुस्ताखी कर रहे है, बहुत वड्डी गलती कर रहे है। ते गुरु महाराज ने दही नु वेख के नक जिहा चढ़ाया, बच्चे ना नक चढ़ाउंदे ने, ते नाले मुंह दूजे पासे कर लिया।
जिजने बलते मोर मुख कियस मुख कटोरा।
उस ब्राह्मण ने पापी ब्राह्मण ने जोर दे नाल, क्योंकि गुरु महाराज बच्चे सन इते वड्डा सी, जोर दे नाल गुरु महाराज दे मुंह वाल नूं फेर एक कटोरा करन लग्या।
बाग क्रूर ते झिड़क तो हाउ इत ओरा।
ते नाले जिवें बच्चियां नूं वड्डे झिड़कदे ने ना, ते ए ब्राह्मण साहिबजादे नूं डराउंदा वी है, कहिंदा भई तू मेरी ध्यान दे नाल गल सुन, नहीं खा लै, नहीं ते इधर हाऊ आउंदा। कई माइयां कहिंदे माऊ आउंदा बच्चियां नूं डराउंदियां ने, पर इह कहिंदा भी इत्थे हौआ है, माऊ है, तेनूं ओह डरावेगा।
आवै गैलै जाएगो ना तुर दद पीजै।
ब्राह्मण गुरु हरगोबिंद साहिब महाराज नूं डरा रहे आ भी ओ हौआ आवेगा, तेनूं पकड़ के लै जावेगा, नहीं ते दुध पी लै।
अधिक मधुर है स्वाद मैं न देर करीजै।
बड़ा मिठा इहदे विच खंड भी पाई हुई है, ते बड़ा स्वाद है, इहनूं छेती पी लै, देर ना ला।
हरगोबिंद श्री गुर तवै जाने मखलावै।
ते गुरु हरगोबिंद साहिब महाराज ने सोचिया भी हुण इह ब्राह्मण धक्के दे नाल साडे मुंह नूं दही ला रहा है।
छल ते बल को करत है बिखर दुर्जन पिलावै।
बड़े छल दे नाल कपट दे नाल ते बड़े जोर दे नाल गुरु महाराज दे नाल जबरदस्ती कर रहा है। गुरु महाराज सारी गल नूं समझ गए भी ये दुष्ट सानूं जहर पिआउणी चाहुंदा है।
निज कर सो बिख ददी मिल दीनो सो हटाई।
जदों ना ही हटिया ना ते गुरु महाराज ने भावे बाल सतगुरु ने छोटी उम्र है ते अपने हाथ दे नाल दही दा कटोरा पिछे हटा दिता भी मैं नहीं दही पीवांगा।
निकट ना मुको करत ए इत उत फिर जाई।
ते गुरु महाराज कटोरे दे नेड़े मुंह नहीं करदे। जदों इह धक्के दे नाल भी पिआउंदा ना इधर उधर गुरु महाराज मुंह अपना मोड़ लेंदे हन।
विपर क्रोध को करत बै ताड़ झड़कंता।
ब्राह्मण बड़े गुस्से दे विच आ गया ते हुण साहिबजादे नूं नाले ते ताड़दा ते नाले झिड़कदा क्योंकि चुबारे विच लै गया। हुण कई जिहड़े खड़ावे भी हुंदे ने ओह बच्चियां नूं माता पिता दी निगाह तों पासे जा के घूरदे भी ने कुटदे मारदे भी ने। इसे तरह इस ब्राह्मण ने भी एक काम शुरू किया।
कहे हाथ दे हाथ एक बल सकल करंता।
ते अपने हाथ विच गुरु महाराज दोवें हाथ फड़ ले जिवें बच्चियां दोवें हाथ फड़ के जबरदस्ती हुण गुरु महाराज दे मुंह नूं जहर वाला दही लाउणा चाहुंदा है।
दूजे हाथ सो दद गयो मुख बल कर लायो।
दोवें हाथ पकड़ के ना गुरु महाराज दे क्योंकि सतगुरु छोटे ने ते दोवें हथां दे ना दोवें हथ पकड़ के ते फिर एक हथ दे नाल जोर दे नाल धक्के दे नाल गुरु महाराज दे मुंह नूं दही ला रहा है।
नेत्र दिखावत लाल कर बड़ त्रास उपायो।
ते ब्राह्मण अखां लाल करके गुरु महाराज नूं बच्चे ने डराउंदा है ते भी किसे नाल किसे तरह डर के ही इह शक लैण इस ढंग दे नाल ही यतन कर रहा है।
हर गोविंद मुख बल धरे चिंग हर पुकारी।
जदों इह ब्राह्मण जबरदस्ती गुरु महाराज नूं दही पिआउण लग्गिया ते गुरु महाराज ने बाल लीला दे चोज करदिआं होइआं बहुत उची गुरु महाराज ने चीक मार दिती।
शोर करे उचे महा रोदत रब भारी।
बहुत गुरु महाराज ने शोर मचा दिता उची आवाज दे विच रोण लग पए।
दी लगाई अदर सो दिज अदम सो जोरे।
उस पापी ब्राह्मण ने गुरु महाराज दे मुंह नूं दही ला भी दिती सी थोड़ी जी बुल्ला नूं लग गई सी पर अंदर नहीं सी लंघ सकी।
तउ शब्द अतसीस करियो इत उत मुख मोरे।
गुरु महाराज ने बहुत उची आवाज दे विच रोना शुरू कर दिता। ਇਹ ਇੱਕ ਸਿਗਨਲ ਸੀ ਗੁਰੂ ਮਹਾਰਾਜ ਨੂੰ ਮਾਤਾ ਗੰਗਾ ਜੀ ਨੂੰ ਪਤਾ ਲੱਗ ਜਾਵੇ ਤੇ ਨਾਲ ਆਪਣਾ ਮੁਖ ਇਧਰ ਉਧਰ ਗੁਰੂ ਮਹਾਰਾਜ ਮੋੜਨ ਦਾ ਯਤਨ ਕਰਦੇ ਹਨ।
ਕਰ ਪਕੜੇ ਕਰ ਜੋਰ ਸੋ ਦਦ ਦਿਸ ਮੁਖ ਫੇਰੈ।
ਫਿਰ ਦੋਵੇਂ ਹੱਥ ਜੋਰ ਦੇ ਨਾਲ ਪਕੜ ਕੇ ਬਾਰ ਬਾਰ ਉਹ ਦਹੀਂ ਦਾ ਕਟੋਰਾ ਗੁਰੂ ਮਹਾਰਾਜ ਦੇ ਮੂੰਹ ਵੱਲ ਨੂੰ ਮੋੜਦਾ ਹੈ।
ਕਿਆ ਹੋਵਤ ਹੈ ਤੂਹੇ ਕੋ ਉੱਚੇ ਇਮਟੇਰੈ।
ਉੱਚੀ ਉੱਚੀ ਬੋਲ ਕੇ ਸੁਣਾਉਂਦਾ ਤੈਨੂੰ ਅੱਜ ਕੀ ਹੋ ਗਿਆ ਅੱਗੇ ਤੂੰ ਰੋਜ਼ ਦੁੱਧ ਪੀਂਦਾ ਸੀ ਦਹੀਂ ਖਾਂਦਾ ਸੀ ਅੱਜ ਕਿਉਂ ਨਹੀਂ ਖਾ ਰਿਹਾ।
ਜਿਨੈ ਪੀਵਤ ਅਬ ਭਰਾ ਆਵਤ ਹੈ ਹਾਉ।
ਤੇ ਜੇ ਤੂੰ ਹੁਣ ਨਹੀਂ ਦਹੀਂ ਸਕੇਗਾ ਤੇ ਵੇਖ ਲੈ ਫਿਰ ਮਾਂ ਆਉਂਦਾ ਹਊਆ ਆਉਂਦਾ ਉਹ ਤੈਨੂੰ ਪਕੜ ਲਵੇਗਾ।
ਕਹਿਲੇ ਵੈ ਛੋਰੈ ਨਹੀਂ ਮੈਂ ਤੋ ਚੱਲ ਜਾਉ।
ਮੈਂ ਤੈਨੂੰ ਕੱਲੇ ਨੂੰ ਛੱਡ ਕੇ ਚੱਲਿਆ ਜਾਵਾਂਗਾ ਉਹ ਮਾਉ ਆਵੇਗਾ ਤੈਨੂੰ ਫੜ ਕੇ ਲੈ ਜਾਵੇਗਾ।
ਫੇਰ ਘੇਰ ਬੋ ਕਰਤ ਹੈ ਕਬਿਹੂ ਪਰਚਾਵੈ।
ਫੇਰ ਛਾਲ ਕਪਟ ਕਰ ਕਰਕੇ ਤੇ ਗੁਰੂ ਮਹਾਰਾਜ ਨੂੰ ਪਰਚਾ ਪਰਚਾ ਕੇ ਜ਼ਹਿਰੀਲਾ ਦਹੀਂ ਖੋਣ ਦਾ ਯਤਨ ਕਰ ਰਿਹਾ ਹੈ।
ਹੱਥ ਗਰੀਬ ਦਿੜ ਗਹਿ ਰਹੋ ਤਦ ਸਮੁਖ ਲਜਾਵੈ।
ਬੜਾ ਮਜ਼ਬੂਤ ਹੱਥ ਪਾ ਕੇ ਗੁਰੂ ਮਹਾਰਾਜ ਦੀ ਗਰਦਨ ਨੂੰ ਸਿਰ ਨੂੰ ਤੇ ਜ਼ੋਰ ਦੇ ਨਾਲ ਧੱਕੇ ਦੇ ਨਾਲ ਦਹੀਂ ਦਾ ਕਟੋਰਾ ਮੂੰਹ ਵੱਲ ਨੂੰ ਲੈ ਕੇ ਜਾਂਦਾ ਹੈ।
ਇੱਕ ਵਾਰ ਕਿਮ ਪੀ ਲੇ ਚਾਹਤ ਚਿਤ ਮਾਹੀ।
ਬ੍ਰਾਹਮਣ ਪਾਪੀ ਮਨ ਵਿੱਚ ਇਹ ਸੋਚਦਾ ਵੀ ਇੱਕ ਵਾਰੀ ਗੁਰੂ ਮਹਾਰਾਜ ਜਿਸ ਤਰੀਕੇ ਦੇ ਨਾਲ ਇਹ ਦਹੀਂ ਮੂੰਹ ਵਿੱਚ ਛਕ ਲੈਣ।
ਬੌਰ ਕਰੈ ਰੋਦਨ ਅਧਿਕ ਮੁਝ ਕੋ ਡਰ ਨਾਹੀ।
ਸਤਿਗੁਰੂ ਮਹਾਰਾਜ ਉੱਚੀ ਰੋਣ ਲੱਗ ਪਏ ਸਨ ਜਦੋਂ ਬੱਚੇ ਰੋਂਦੇ ਨੇ ਮੂੰਹ ਅੱਡਦੇ ਨੇ ਇਹਨੇ ਆਖਿਆ ਹੁਣ ਧੱਕੇ ਦੇ ਨਾਲ ਹੀ ਮੈਂ ਇੱਕ ਵਾਰੀ ਦਹੀਂ ਮੂੰਹ ਵਿੱਚ ਪਾ ਦੇਵਾਂ ਮਗਰੋਂ ਰੋਈ ਜਾਣ ਭਾਵੇਂ ਫਿਰ ਕੋਈ ਪਰਵਾਹ ਨਹੀਂ। ਇਸ ਢੰਗ ਦੇ ਨਾਲ ਹੀ ਜਿਹੜਾ ਬ੍ਰਾਹਮਣ ਹੈ ਜ਼ਬਰਦਸਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਹੀਂ ਖਵਾਉਣ ਦਾ ਯਤਨ ਕਰ ਰਿਹਾ ਅੱਗੇ ਜਿਵੇਂ ਇਹਦਾ ਰਿਜ਼ਲਟ ਹੋਵੇਗਾ ਮਾਤਾ ਗੰਗਾ ਜੀ ਨੂੰ ਗੁਰੂ ਮਹਾਰਾਜ ਤੱਕ ਸੰਦੇਸ਼ ਪਹੁੰਚੇਗਾ ਉਹ ਪ੍ਰਸੰਗ ਆਪ ਸੰਗਤਾਂ ਨੇ ਕੱਲ੍ਹ ਨੂੰ ਆ ਕੇ ਸਰਵਣ ਕਰਨਾ ਕਿਉਂ ਅੱਜ ਸ਼ਨੀਵਾਰ ਦਾ ਦਿਨ ਹੈ ਸਭ ਸੰਗਤਾਂ ਨੇ ਵਾਹਿਗੁਰੂ ਸਿਮਰਨ ਦੇ ਨਾਲ ਜੁੜਨਾ। साहिब सतगुरु सच्चे पातशाह मेहर करन, जन नानक तूड़ मंगे तिस गुर सिख की, जो आप जपै अवरह नाम जपावे। जिहड़े आप नाम जपदे ने ते दूजियां नूं जपाउंदे ने, ऐसे गुरसिखां दे चरणां दे तूड़ मुबारक है। साहिब सतगुरु सच्चे पातशाह कृपा करन, आप संगतां हुण सिमरन दा आनंद माणो। कथा विचार करदिआं होइआं होइआं भुल्लां चुक्कां संगत ने खिमा करनियां।
एक बार कम पीले चाहत चित माही, बहुर करै रोदन अधिक मुझको डर नाही।
वाहिगुरु जी का खालसा, वाहिगुरु जी की फतेह।